ਇੱਕ ਨਗਰ ਹੈ। ਅੰਮ੍ਰਿਤ ਵੇਲਾ ਲੰਘ ਚੁੱਕਾ ਹੈ ਪਰ ਹਾਲਾਂ ਅਜੇ ਸਵੇਰਾ, ਸੂਰਜ ਨਹੀਂ ਚੜਿਆ। ਮਿੱਠੀ ਮਿੱਠੀ ਠੰਡ ਪੈ ਰਹੀ ਹੈ, ਇਕਾਂਤ ਵਾਲਾ ਮਾਹੌਲ ਹੈ। ਇੱਕ ਘਰ ਦੇ ਅੱਗੇ ਇੱਕ ਸੱਜਣ ਆਵਾਜ਼ ਦੇ ਰਿਹਾ, ਭਾਈ ਪੁਰਸ਼ੋਤਮ ਸਿੰਘ ਜੀ ਆਓ ਗੁਰਦੁਆਰੇ ਚਲੀਏ। ਤੇ ਅੱਗੋਂ ਜਵਾਬ ਆਇਆ, ਤੁਸੀਂ ਚੱਲੋ ਜੀ, ਮੈਂ ਆਉਂਦਾ ਪਿਆ। ਭਾਈ ਨਰੋਤਮ ਸਿੰਘ ਆਖਣ ਲੱਗੇ, ਵੀਰ ਜੀ ਜਲਦੀ ਆਓ, ਮੈਨੂੰ ਗੁਰਦੁਆਰੇ ਤੋਂ ਵੱਡਾ ਕਾਕਾ ਜਿਹੜਾ ਅੱਜ ਸਵੇਰੇ 3 ਵਜੇ ਗਿਆ ਸੀ ਉਹ ਆ ਕੇ ਦੱਸ ਗਿਆ ਬਈ ਸੰਤ ਬਾਬਾ ਬਿਮਲਾ ਸਿੰਘ ਜੀ ਕੁਟੀਆ ਤੋਂ ਗੁਰਦੁਆਰੇ ਆ ਗਏ ਨੇ ਤੇ ਅੱਜ ਕਥਾ ਕਰਨਗੇ, ਜਲਦੀ ਆਓ, ਆਪਾਂ ਨਾ ਕਿਤੇ ਪਿੱਛੇ ਨਾ ਰਹਿ ਜਾਈਏ। ਪੁਰਸ਼ੋਤਮ ਸਿੰਘ ਜੀ ਆਖਣ ਲੱਗੇ, ਅੱਛਾ ਜੀ ਇਹ ਤੇ ਧੰਨ ਭਾਗ ਨੇ, ਲਓ ਮੈਂ ਇੱਕ ਛਿਨ ਵਿੱਚ ਤਿਆਰ ਹੋ ਕੇ ਆਇਆ। ਥੋੜੇ ਸਮੇਂ ਮਗਰੋਂ ਦੋਵੇਂ ਜਣੇ ਗੁਰਦੁਆਰੇ ਨੂੰ ਜਾ ਰਹੇ ਨੇ। ਰਾਹ ਵਿੱਚ ਨਰੋਤਮ ਸਿੰਘ ਆਖਣ ਲੱਗਾ, ਵੀਰ ਜੀ ਉਸ ਦਿਨ ਸੰਗਤ ਗਈ ਤਾਂ ਸੰਤਾਂ ਦੇ ਬਚਨਾਂ ਤੋਂ ਆਸ ਨਹੀਂ ਸੀ ਬੱਝਦੀ ਬਈ ਸੰਤ ਅੱਜ ਗੁਰਦੁਆਰੇ ਆਉਣਗੇ। ਉਹ ਤੇ ਇਕਾਂਤ ਨੂੰ ਪਿਆਰ ਕਰਦੇ ਨੇ, ਪਰ ਵੇਖੋ ਨਾ ਅੱਜ ਆ ਹੀ ਗਏ ਨੇ। ਬੜੇ ਚੰਗੇ ਜੀਵਨ ਵਾਲੇ ਉੱਚ ਕਰਨੀ ਵਾਲੇ ਨੇ, ਵਿਦਵਾਨ ਤੇ ਬਹੁਤ ਮਿਲਦੇ ਨੇ ਪਰ ਕਰਨੀ ਵਾਲੇ ਹੋਣ, ਵਿਦਵਾਨ ਹੋਣ ਤੇ ਕਾਲਣਾ ਦੇ ਵਿੱਚੋਂ ਲੰਘੇ ਹੋਏ ਹੋਣ, ਇਹ ਗੱਲ ਜ਼ਰਾ ਔਖੀ ਹਾਸਲ ਹੁੰਦੀ ਹੈ। ਭਾਈ ਪੁਰਸ਼ੋਤਮ ਸਿੰਘ ਨੇ ਜਵਾਬ ਦਿੱਤਾ, ਸੱਚ ਪੁੱਛੋ ਤਾਂ ਸਾਡੇ ਸੰਤ ਬੜੀ ਉੱਚੀ ਵਿਦਿਆ ਪਾ ਕੇ ਫਿਰ ਉਹੋ ਜਿਹੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਜਿਹੜੀਆਂ ਸਿਆਣੀਆਂ ਤੇ ਬੜੀਆਂ ਹੁੰਦੀਆਂ ਨੇ, ਖਿੱਚ ਵੀ ਬੜਾ ਪਾਉਂਦੀਆਂ ਨੇ ਪਰ ਜਿਨ੍ਹਾਂ ਵਿੱਚ ਰਸ ਨਹੀਂ ਹੁੰਦਾ। ਅਸਲ ਵਿੱਚ ਕਈ ਅਣਜਾਣ ਤਾਂ ਅੰਦਰੋਂ ਗੁਰਬਾਣੀ ਤੋਂ ਵੀ ਸ਼ਰਧਾਹੀਨ ਹੋ ਜਾਂਦੇ ਨੇ ਤੇ ਉੱਤੋਂ ਉੱਤੋਂ ਸਿਰਫ ਆਪਣੇ ਲਫ਼ਜ਼ਾਂ ਜਾਂ ਗੱਲਾਂ ਬਾਤਾਂ ਰਾਹੀਂ ਸਿਆਣੇ ਬਣ ਬਣ ਵਿਖਾਉਂਦੇ ਨੇ। ਭਾਈ ਨਰੋਤਮ ਸਿੰਘ ਨੇ ਜਵਾਬ ਦਿੱਤਾ, ਬਈ ਜਿਵੇਂ ਆਪਾਂ ਨੂੰ ਬਾਬਾ ਬਿਮਲਾ ਸਿੰਘ ਨੇ ਸਮਝਾਇਆ ਸੀ ਨਾ, ਬਈ ਗੁਰਬਾਣੀ ਤੇ ਆਤਮ ਰਸ ਭਰੀ ਅੰਮ੍ਰਿਤ ਗੰਗਾ ਉਹ ਠੀਕ ਹੈ। ਸੰਤ ਜੀ ਕਹਿੰਦੇ ਸਨ, ਅਸੀਂ ਯੋਗ ਸਾਧਨ ਕੀਤੇ, ਸ਼ਾਸਤਰ ਪੜ੍ਹੇ, ਸਗੋਂ ਦੱਸਦੇ ਸਨ ਅਸੀਂ ਤੇ ਜੈਨ ਸ਼ਾਸਤਰ ਵੀ ਪੜ੍ਹੇ ਤੇ ਉਹਨਾਂ ਦੇ ਬੜੇ ਕਠਿਨ ਤਪ ਕੀਤੇ, ਵੇਦਾਂਤ ਵੀ ਸਮਝਿਆ, ਪਰ ਉਸ ਦਿਨ ਦੱਸਦੇ ਸਨ ਬਈ ਸਾਨੂੰ ਤੜਪ ਤੜਪ ਕੇ, ਹਾਂ ਤਰਸ ਤਰਸ ਕੇ ਬਹੁਤ ਦੇਰ ਨਾਲ ਗੁਰੂ ਕੀ ਬਾਣੀ ਹਾਸਲ ਹੋਈ ਹੈ, ਇਸ ਲਈ ਨਾ ਸਾਨੂੰ ਇਸ ਦੀ ਕਦਰ ਹੈ। ਤੁਹਾਨੂੰ ਮਾਂ ਦੇ ਦੁੱਧ ਨਾਲ ਹੀ ਗੁਰੂ ਕੀ ਬਾਣੀ ਕੰਨੀ ਪੈਣ ਲੱਗ ਪਈ ਜਿਸ ਕਰਕੇ ਤੁਹਾਨੂੰ ਇਸ ਦੀ ਕਦਰ ਨਹੀਂ। ਪੁਰਸ਼ੋਤਮ ਸਿੰਘ ਆਖਣ ਲੱਗੇ, ਹਾਂਜੀ ਠੀਕ ਜੇ ਸੱਚ ਆਖਿਆ ਸਨ, ਪਰ ਵੀਰ ਜੀ ਪੜ੍ਹੇ ਲਿਖੇ ਬੰਦੇ ਇਹ ਗੱਲ ਕਿਉਂ ਨਹੀਂ ਸਮਝਦੇ। ਨਰੋਤਮ ਸਿੰਘ ਨੇ ਜਵਾਬ ਦਿੱਤਾ, ਅਸਲ ਵਿੱਚ ਨਾ ਬਹੁਤਾ ਪੜ੍ਹ ਕੇ ਬੁੱਧੀ ਤੇਜ਼ ਹੋ ਜਾਂਦੀ ਹੈ ਤੇ ਬੁੱਧੀ ਦੇ ਚਮਤਕਾਰ ਮਨ ਨੂੰ ਮੋੜ ਲੈਂਦੇ ਨੇ, ਉਦੋਂ ਮਨ ਨਾਲ ਜਾਣ ਲੈਣ ਨੂੰ ਗਿਆਨ ਸਮਝ ਕੇ ਭੁੱਲ ਵਿੱਚ ਪੈ ਜਾਈਦਾ। ਸੰਤ ਜੀ ਆਖਦੇ ਸਨ, ਕੋਈ ਗਿਆਨ ਗਿਆਨ ਨਹੀਂ ਜਦੋਂ ਤੱਕ ਨਾਮ ਸਿਮਰਨ ਨਾਲ ਉੱਥੇ ਨਾ ਪੜੇ ਜਿੱਥੇ ਸੁਗੰਧੀ ਰੂਪ ਵਾਹਿਗੁਰੂ ਦੇ ਨਾਲ ਜਾ ਲੱਗੀਦਾ। ਬਿਨਾਂ ਸਿਮਰਨ ਦੇ ਆਪਾਂ ਰਸ ਰੂਪ ਵਾਹਿਗੁਰੂ ਨਾਲ ਲੱਗ ਕੇ ਰਸ ਰੂਪ ਨਹੀਂ ਹੁੰਦਾ, ਇਸ ਕਰਕੇ ਸਾਰੇ ਗਿਆਨ ਧਿਆਨ ਨਾਮ ਤੋਂ ਬਿਨਾਂ ਸਫਲ ਨਹੀਂ ਹੁੰਦੇ, ਕਿਉਂਕਿ ਸਾਡੀ ਸੁਰਤੀ ਵਿੱਚ ਜਾਂ ਜਿਵੇਂ ਸੰਤ ਜੀ ਕਹਿੰਦੇ ਸਨ ਸਾਡੀ ਬਿਰਤੀ ਵਿੱਚ ਅਕਾਲ ਪੁਰਖ ਵਾਹਿਗੁਰੂ ਟਿਕ ਕੇ ਨਿਰੰਤਰ ਮੇਲ ਵਾਂਗੂ ਜਦੋਂ ਤੱਕ ਨਹੀਂ ਨਾ ਬਹਿੰਦਾ ਉਦੋਂ ਤੱਕ ਹਰ ਵੇਲੇ ਰਸ ਰੂਪ ਨਹੀਂ ਹੋ ਸਕੀਦਾ। ਉਸ ਵੇਲੇ ਉਹਨਾਂ ਨੇ ਸ੍ਰੀ ਜਪਜੀ ਸਾਹਿਬ ਦਾ ਇਹ ਪਦਾ ਵੀ ਪੜਿਆ ਸੀ, ਇੱਕ ਦੂ ਜੀਭੋ ਲੱਖ ਹੋਹੇ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ ਚੜੀਐ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਸੋ ਵੀਰ ਜੀ, ਸੰਤ ਜੀ ਹੋਰਾਂ ਦਾ ਆਉਣਾ ਤੇ ਬੜਾ ਚੰਗਾ ਹੈ। ਵੈਸੇ ਵੀ ਨਾ ਸੰਤ ਜੀ ਤਾਂ ਬਿਲਕੁਲ ਪੰਛੀ ਵਾਂਗ ਨੇ, ਪਤਾ ਨਹੀਂ ਕਦੋਂ ਉਡਾਰੀ ਮਾਰ ਜਾਣ, ਕਦੋਂ ਤੁਰ ਜਾਣ। ਸਾਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ। ਭਾਈ ਪੁਰਸ਼ੋਤਮ ਸਿੰਘ ਨੇ ਜਵਾਬ ਦਿੱਤਾ, ਸੱਚ ਆਖਿਆ ਨੇ, ਮੈਂ ਤਾਂ ਜਿੰਨੇ ਦਿਨ ਛੁੱਟੀ ਤੇ ਹਾਂ ਰੋਜ਼ ਚੱਲਾਂ ਕਰਾਂਗਾ। ਚੰਗੇ ਜੀਵਨ ਵਾਲੇ, ਉੱਚੀ ਕਰਨੀ ਵਾਲੇ ਗੁਰੂ ਕੇ ਸਿੱਖ ਦੁਰਲੱਭ ਹੋ ਰਹੇ ਨੇ। ਇੰਨੀ ਦੇਰ ਨੂੰ ਗੁਰਦੁਆਰਾ ਆ ਗਿਆ ਤੇ ਦੋਵੇਂ ਜਣੇ ਅੰਦਰ ਚਲੇ ਗਏ। ਆਸਾ ਦੀ ਵਾਰ ਦੇ ਕੀਰਤਨ ਦਾ ਭੋਗ, ਜਿਹੜਾ ਕਿ ਸੰਗਤ ਨੇ ਆਪ ਸ਼ੁਰੂ ਕੀਤਾ ਸੀ, ਥੋੜੀ ਦੇਰ ਬਾਅਦ ਪੈ ਗਿਆ। ਸੰਤ ਜੀ ਮਹਾਰਾਜ ਦੀ ਤਾਬਿਆ ਬੈਠੇ ਸਨ। ਜਦੋਂ ਕਦੇ ਸੰਤ ਜੀ ਗੁਰਦੁਆਰੇ ਆ ਜਾਣ ਤਾਂ ਉਦੋਂ ਕਿਸੇ ਸ਼ਬਦ ਦੀ ਕਥਾ ਕਰਿਆ ਕਰਦੇ ਸਨ। ਜੋ ਸ਼ਬਦ ਪਹਿਲੋਂ ਆ ਜਾਏ ਉਸੇ ਦੀ ਵਿਆਖਿਆ ਕਰਦੇ ਸਨ। ਇਹ ਸਾਡੇ ਸੰਤ ਬਿਮਲਾ ਸਿੰਘ ਜੀ ਉਹਨਾਂ ਸਾਧਾਂ ਵਰਗੇ ਨਹੀਂ ਸਨ ਜਿਹੜੇ ਕਿਸੇ ਖਾਸ ਥਾਂ ਤੇ ਰਹਿ ਕੇ ਸੰਸਕ੍ਰਿਤ ਵਿਦਿਆ ਦੇ ਜਾਂ ਹੋਰ ਕਿਸੇ ਵਿਦਿਆ ਦੇ ਪੰਡਿਤ ਹੋ ਕੇ ਜਦੋਂ ਮੌਕਾ ਬਣੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਕਥਾ ਕਰਨ ਬਹਿ ਤੇ ਜਾਂਦੇ ਨੇ, ਪਰ ਬਾਣੀ ਦੇ ਠੀਕ ਅਰਥ ਨਾ ਸਮਝ ਆਉਣ ਕਰਕੇ ਅਰਥ ਉਲਟ ਪੁਲਟ ਕਰ ਦਿੰਦੇ ਨੇ ਤੇ ਹਰ ਖਿਆਲ ਨੂੰ ਆਪਣੀ ਮਨ ਮਰਜ਼ੀ ਮੁਤਾਬਕ ਢਾਲਣ ਦਾ ਯਤਨ ਕਰਦੇ ਨੇ। ਇਹ ਗੁਰਮੁਖ ਪਿਆਰੇ ਸੰਤ ਬਿਮਲਾ ਸਿੰਘ ਜੀ ਜਦੋਂ ਤੋਂ ਆਪ ਗੁਰਬਾਣੀ ਦੇ ਪਿਆਰ ਵਿੱਚ ਆਏ ਸਨ ਤੇ ਉਪਦੇਸ਼ ਮਿਲਿਆ ਸੀ ਨਾ ਕਿ ਵਾਹਿਗੁਰੂ ਨੂੰ ਪ੍ਰੇਮ ਸਰੂਪ ਜਾਣ ਕੇ ਸਿਮਰਨ ਕਰੋ, ਉਦੋਂ ਤੋਂ ਹੀ ਮਹਾਂਪੁਰਖਾਂ ਨੇ ਸੁਖਮਣੀ ਸਾਹਿਬ ਰੋਜ਼ ਪੜ੍ਹਨ ਦੀ ਤਾਕੀਦ ਕੀਤੀ ਸੀ। ਫਿਰ ਉਹਨਾਂ ਨੂੰ ਗੁਰਬਾਣੀ ਦਾ ਇਸ ਤਰ੍ਹਾਂ ਸਵਾਦ ਪਿਆ ਤਾਂ ਉਹਨਾਂ ਨੇ ਇੱਕ ਸਿਆਣੇ ਵਿਦਵਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹ ਲਏ। ਵਿਦਵਾਨ ਤੇ ਕਰਨੀ ਵਾਲੇ ਹੋਣ ਕਰਕੇ ਫਿਰ ਉਹਨਾਂ ਉੱਤੇ ਨਾ ਸਾਰੇ ਗੋਹਜ ਭਾਵ ਖੁੱਲ ਗਏ। ਸੋ ਆਪ ਜਦੋਂ ਕਦੇ ਮੌਕਾ ਬਣੇ ਤਾਂ ਇਸ ਭਾਵ ਨੂੰ ਲੈ ਕੇ ਕਥਾ ਕਰਦੇ ਸਨ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹੈ, ਸਾਧ ਸੰਗਤ ਨੂੰ ਵਾਹਿਗੁਰੂ ਜੀ ਦਾ ਨਾਮ ਜਪਣ ਵੱਲ ਪ੍ਰੇਰਨਾ ਕਰਨਾ। ਆਪ ਜਪੈ ਅਵਰਹਿ ਨਾਮ ਜਪਾਵੈ, ਇਹ ਗੁਰੂ ਦੇ ਹੁਕਮ ਦੀ ਪਾਲਣਾ ਹੈ। ਕਥਾ ਇੰਨੀ ਪਿਆਰੀ ਕਰਦੇ ਸਨ ਵੀ ਸੁਣਨ ਵਾਲੇ ਮੋਹਿਤ ਹੋ ਜਾਂਦੇ ਸਨ। ਅੱਜ ਜਦੋਂ ਕਥਾ ਕਰਨ ਲਈ ਤਿਆਰ ਹੋਏ ਤਾਂ ਵਾਕ ਇਹ ਆਇਆ, ਸੋਰਠ ਮਹਿਲਾ ਪੰਜਵਾਂ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਓ ਨਾਮ ਪਰਿਓ ਰਾਮਦਾਸ ਰਹਾਓ। ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ, ਹਰ ਬੇਅੰਤ ਹਉ ਮਿਤ ਕਰ ਵਰਣਾਉ, ਕਿਆ ਜਾਣਾ ਹੋਏ ਕੈਸੋ ਰੇ, ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇਸ਼ੋ ਰੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਸੰਤ ਜੀ ਨੇ ਇਸ ਸ਼ਬਦ ਦਾ ਪਾਠ ਕਰਕੇ ਫਿਰ ਕਥਾ ਆਰੰਭ ਕੀਤੀ। ਐਸੀ ਸੋਹਣੀ ਤੇ ਪ੍ਰਭਾਵ ਵਾਲੀ ਕਥਾ ਕੀਤੀ ਕਿ ਸਾਰੀ ਸੰਗਤ ਇਕਾਗਰ ਚਿੱਤ ਹੋ ਕੇ ਉੱਚੀ ਸੁਰਤ ਵਿੱਚ ਜੁੜ ਗਈ। ਜਦੋਂ ਸੰਤ ਜੀ ਭੋਗ ਪਾ ਚੁੱਕੇ ਤਾਂ ਥੋੜੀ ਦੇਰ ਚੁੱਪ ਵਰਤੀ ਰਹੀ। ਫਿਰ ਭਾਈ ਪੁਰਸ਼ੋਤਮ ਸਿੰਘ ਨੇ ਹੱਥ ਜੋੜ ਕੇ ਆਖਿਆ, ਸੰਤ ਜੀ, ਮੈਂ ਕਿਸੇ ਸ਼ੰਕਾ ਵਾਲੇ ਭਾਵ ਨਾਲ ਤੇ ਨਹੀਂ, ਪਰ ਆਪਣੇ ਸੁਖ ਲਈ ਤੁਹਾਡੇ ਕੋਲੋਂ ਇੱਕ ਗੱਲ ਪੁੱਛਣੀ ਹੈ, ਜੇ ਤੁਹਾਡੀ ਆਗਿਆ ਹੋਵੇ। ਸੰਤ ਜੀ ਨੇ ਆਖਿਆ, ਜੀ ਸਦਕੇ ਪੁੱਛੋ। ਜੋ ਗੁਰੂ ਜੀ ਨੇ ਸਮਝ ਬਖਸ਼ੀ ਹੈ ਉਹ ਆਪ ਦੀ ਸੇਵਾ ਵਿੱਚ ਹਾਜ਼ਰ ਹੈ। ਪੁਰਸ਼ੋਤਮ ਸਿੰਘ ਆਖਣ ਲੱਗੇ, तुसां जिस शब्द की कथा कीती है ना, बड़ा आनंद आया। शब्द भी तुहाडी व्याख्या मुताबक गुरु अर्जन देव जी दे प्रेम नाल डुल डुल पै रहा सी। जिहड़ी गल मैं पुछनी है ओह ए बई पंजवें पातशाह गुरु अर्जन देव जी महाराज ने सूही राग दे एक शब्द विच आख्या, जन्म मरण दूहू मैं ना ही जन पारोपकारी आए, जी दान दे भगती लायन हरस्यों लैण मिलाए। तुसां हुणे कथा विच इस तुक दा प्रमाण दिता ते तुसां दस्या कि श्री गुरु नानक देव जी जन्म मरण दोहां विच नहीं सन। ए इस तुक दा भाव है। पर संत जी गुरु जी ते इस जगत विच आए भी ते फिर गए भी, ते असी गुरु जी दे आउण ते जाण दे दिनां ते पुरब मनाउणे आ, फिर जन्म मरण दुहू मैं ना ही वाली गल ठीक किवें होई? भाई पुरशोत्तम सिंह दा यह सवाल सुन के सारी संगत दा ध्यान संत जी होरां दे जवाब देन वल हो गया। संत जी आखन लगे, खालसा जी जदों जीव शरीर धारण करदा है तां कर्म करदा है, इन्हां कर्मां नाल उसदा सुभा ते वासनावां बनदियां ने, उसदे कीते कर्मां दे नतीजे निकलदे ने, भाव उहनां नूं फल लगदा है। सो इह कर्म ते इस तों अंदर बह गई वासना उसनूं जन्म मरण तक पहुंचा देंदी है। जन्म धार के फल भोगदा ते फिर होर कर्म करदा। इस तरह हर जीव अपने कर्मां दा बद्धा इत्थे आउंदा है। इस नूं कहिंदा है कि हर जीव जन्म मरण विच है, पर जे कोई इत्थे कर्मां दे बंध तों बिना आवे तां उस नूं आखीदा है जन्म मरण विच नहीं। जे इस गल नूं तुसीं किसे उदाहरण नाल समझना होवे तां इस तरह समझो, एक जेल विच जीव अंदर बार आउंदे ने, इस तरह समझो भई जेल विच जाना जेल विच जन्म लैणा ते बाहर आउणा जेल विचों मरण दे समान। सो जेल विच जन्म मरण कर्मां मुताबक हुंदा है, जो जांदे ने कर्मां दे बन्ने जांदे ने, पर उसे जेल विच उसे बूहे थाई दरोगा पहरेदार सिपाही डॉक्टर सब लंघदे ने, पर वह किसे सजा दे करके कर्मां दे बन्ने होए उत्थे नहीं जांदे, सगों ए तां किसे फर्ज दे निभाउण लई जांदे ने। ते तीजे ओह ने धार्मिक जीवन वाले जिहड़े किसे जेल विच बिल्कुल सुतंत्र इच्छा नाल जांदे ने, ओह जांदे ते उसे रस्ते ही ने, पर ओ कर्मां नाल बन्ने होए नहीं जांदे बल्कि पारोपकार करन लई जांदे ने, तां कि जीवां नूं सुमत देण ते उहनां दा भला हो जाए ते फिर यह जीव जेल विच ना फसन। इसे तरह श्री गुरु नानक देव जी ते बाकी गुरु साहिबान इस जगत विच कर्मां दे बज्जे होए नहीं आए, उते पारोपकार लई आए सन, सुतंत्र सन, ते सानू जन्म मरण तो छुट्टन दी जाज दसन आए सन। हां ओ सानू इत्थे सुखी वसन दा वल दसन आए सन, तां कि अगे जाके बौड़ ना होवी जन्मड़ा वाली तरकीब सानू आ जाए। इसे लई पंजवें सतगुरु ने फरमान कीता कि श्री गुरु नानक देव जी अते बाकी गुरु साहिबान पारोपकार लई इस सुतंत्रता विच इस जगत विच आए, उन्हों दा आउणा मरना जम्मण मरण नहीं है, क्योंकि उन्होंने इत्थे आके जी दान दिता, माया विच मरे हुए मन नूं जीवा लिया। किवें? वाहिगुरु की भगती अते प्रेम विच ला देंदे सन, उस नाल इस तरह मिला देंदे सन बई सचमुच ना जीव जन्म मरण तो रहत हो जाता सी, तां फिर गुरु किवें जन्म मरण विच होवेगा। सारी संगत तो आवाज आई, वाह वाह, धन धन। फिर संत बिमला सिंह जी आखन लगे, साध संगत जी, जे तुसी सेवक की बेनती मनो तो सतगुरु दे गुरपुरब वाले दिन नू जन्मदिन ना आख्या करो। वो जन्म विच नहीं, अवतार दा दिन आख्या करो। अते इथों चले जाण दे दिन नू ज्योति जोत समाउण दा दिन आख्या करो। एडे उच्चे प्यारियां लई सत्कार चाहीदा। बंदगी दा मूल अदब है, प्रेम दा मुढ अदब सत्कार है। ते सच गल ए है बई ओ आपने जेड़े सुतंत्र आउंदे ने भाव अवतार लैंदे ने। सारी संगत ने आख्या सत बचन महाराज जी। हुण एक सज्जन ने जिसका नाम प्रीतम सिंह सी, उसने बेनती की थी, महाराज जी जे तुहानू खेचल ना होए तां अज सतगुरु दे जन्म दी कथा आप ही संगत नूं सरवण कराओ। संत जी आखन लगे, गुरमुखो फिर अवतार दी कथा आखो ना। प्रीतम सिंह जी आखन लगे, हां जी भुल हो गई, अवतार दी कथा सुनाओ। साध संगत जी नूं संत जी ने पुछया, संगत जी गुरु नानक देव जी महाराज दियां दो अवतार कथावां ने, एक पहली ते एक दूजी, दसो केड़ी सुनावां। सारी संगत सुन के हैरान हो गई। ते भाई शेर सिंह हाथ जोड़ के आखन लगा, संत जी ए पहली अवतार कथा केड़ी होई ते दूजी केड़ी? संत जी आखन लगे, देखो पहली अवतार कथा तां इस मात लोक विच अवतार लैण दी है, ते दूसरी अवतार कथा है साडे कोल रह पैण दी। पहली ते तुसां बहुत वार सुनी हुई है। हां ये गल ठीक है कि गुरु दा जस सुनदिया सिखां दा कन्न नहीं रजदा। अच्छा जेड़ी आखो फिर वो सुनावा। सारी संगत आखन लगी, संत जी फिर ना तुसी साडे कोल रह पैण वाली कथा सुनाओ। संत जी आखन लगे, अच्छा फिर ध्यान नाल सुनो, पर वेखो गुलाब दे बूटे नालों जे फुल तोड़ लईए तां फुल हाथ विच ते आ गया, पर टहणी नाल ते नहीं ना हुंदा। असां सुनिया है कि वाहिगुरु दी इस अनोखी कुदरत विच कोई थां एहो जिही है जिथे तुसी टहणी नालों फुल तोड़ो तां फुल तुहाडे हाथ विच वी होवेगा ते टहणी नाल वी उसे तरह जुड़िया होया लै लहौंदा रहेगा। इस प्रमाण तो समझ लो कि श्री गुरु नानक देव जी ने ऐसी कला वरताई कि ओ शरीरक तौर ते इथों चले भी गए ते साडे कोल रह भी गए। चले गए दी साखी ते तुसी सुनी है, पर रह पैण दी साखी मैं तुहानू सुनाउणा।